ਸਲੋਕ ਮਹੱਲਾ ਦੂਜਾ। ਏਕ ਨੇਹੀ ਦਾਤ ਆਪਤ ਦੇ ਜੋ ਪਾਈਏ, ਨਾਨਕ ਸਾ ਕਰਮਾਤ ਸਾਹਿਬ ਤੁੱਠੇ ਜੇ ਮਿਲੇ। ਏਕ ਨੇਹੀ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾ ਕਰਮਾਤ ਸਾਹਿਬ ਤੁੱਠੇ ਜੇ ਮਿਲੇ। ਮੱਲਾ ਦੂਜਾ। ਏਕ ਨੇਹੀ ਚਾਕਰੀ ਜਿਤ ਬਹੁ ਖਸਮ ਨ ਜਾਏ, ਨਾਨਕ ਸੇਵ ਕਾਂਡੀਏ ਜਿਸੇ ਤੀ ਖਸਮ ਸਮਾਏ। ਪੌੜੀ ਨਾਨਕ ਅੰਤ ਨ ਜਾਪਣੀ ਹਰ ਤਾਂ ਕੇ ਪਾਰਾਵਾਰ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਇੱਕ ਨਾ ਗਲੀ ਜ਼ੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ, ਆਪ ਕਰਾਏ ਕਰਿਆਪ ਹੋਂ ਕੈਸੂ ਕਰੀ ਪੁਕਾਰ। ਨਾਨਕ ਕਰੁਣਾ ਜਿਨ ਕੀਆ ਫਿਰ ਤਿਸ ਹੀ ਕਰੁਣੀ ਸਾਰ। ਤੇਸਵੀ ਪੌੜੀ ਦੇ ਨਾਲ ਵੀ ਸੰਬੰਧਿਤ ਦੋ ਸਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਨ। ਆਪ ਇਸ ਦੇ ਵਿੱਚ ਫਰਮਾਨ ਕਰਦੇ ਨੇ ਕਿ ਆਪਣੀ ਚਲਾਕੀ ਨਾਲ ਆਪਣੀ ਮਿਹਨਤ ਮੰਨ ਕੇ ਜੋ ਵਸਤੂ ਅਤੇ ਦਾਤ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਸਾਹਿਬ ਕਹਿੰਦੇ ਨੇ ਉਸ ਨੂੰ ਅਸੀਂ ਪ੍ਰਭੂ ਦੀ ਦਾਤ ਨਹੀਂ ਕਹਿ ਸਕਦੇ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਉਹ ਦਾਤ ਵਾਸਤਵਿਕ ਦਾਤ ਨਹੀਂ ਆਉਂਦੀ। ਭਾਵੇਂ ਦਿੱਤਾ ਤੇ ਸਭ ਕੁਝ ਪ੍ਰਭੂ ਦਾ, ਪਰ ਦਾਤ ਉਹ ਉਤਨੇ ਚਿਰ ਤੱਕ ਦਾਤ ਨਹੀਂ ਜਿਸ ਦੇ ਵਿੱਚ ਮਨੁੱਖ ਦੀ ਆਪਣੀ ਅਕਲ, ਆਪਣੀ ਸਿਆਣਪ, ਆਪਣਾ ਅਹੰਕਾਰ ਜੁੜਿਆ ਹੋਇਆ ਹੈ ਕਿ ਇਹ ਮੈਂ ਆਪਣੇ ਬਾਹੂ ਬਲ ਨਾਲ ਪ੍ਰਾਪਤ ਕੀਤਾ ਹੈ, ਇਹ ਮੈਂ ਆਪਣੀ ਅਕਲ ਦੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੈ, ਜਾਂ ਇਹ ਮੈਂ ਸਭ ਕੁਝ ਜੋ ਪ੍ਰਾਪਤ ਕੀਤਾ ਹੈ ਮਿੱਤਰਾਂ ਦੀ ਤਾਕਤ ਨਾਲ, ਪਰਿਵਾਰ ਦੀ ਸ਼ਕਤੀ ਨਾਲ। ਕਿਸੇ ਤਰ੍ਹਾਂ ਦੀ ਵੀ ਸ਼ਕਤੀ ਜਿਹਦੇ ਪਿੱਛੇ ਪਰਮਾਤਮ ਬੋਧ ਨਾ ਹੋਵੇ, ਜੋ ਕੁਛ ਵੀ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਉਸਦੇ 'ਚ ਭਾਵਨਾ ਹੀ ਨਹੀਂ ਪੈਦਾ ਹੁੰਦੀ ਕਿ ਪ੍ਰਭੂ ਦੀ ਦਿੱਤੀ ਹੋਈ ਦਾਤ ਹੈ। ਅਗਰ ਇਹ ਭਾਵਨਾ ਪੈਦਾ ਹੋ ਜਾਏ ਕਿ ਨਹੀਂ ਸਭ ਕੁਛ ਤੇਰੀ ਦਾਤ ਹੈ, ਕਦੀ ਬਗੌਰ ਮੁਤਾਲਾ ਕਰੀਏ ਇਹ ਜੀਵਨ ਜੋ ਆਇਆ ਹੈ ਦਾਤ ਹੀ ਹੈ, ਜਿਸਦਾ ਨਾ ਅਸੀਂ ਕੋਈ ਮੁੱਲ ਦਿੱਤਾ ਹੈ ਅਤੇ ਨਾ ਹੀ ਕਿਸੇ ਮਿਹਨਤ ਉਪਰਾਲੇ ਨਾਲ ਸਾਨੂੰ ਪ੍ਰਾਪਤ ਹੋਇਆ ਹੈ। ਇਹ ਤਨ ਸਾਨੂੰ ਦਾਨ ਦੇ 'ਚ ਮਿਲ ਗਿਆ ਹੈ, ਇਹ ਤਨ ਸਭ ਸਾਨੂੰ ਪ੍ਰਭੂ ਦਾ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ। ਸੂਰਜ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ, ਵਗਦੀ ਹੋਈ ਪੌਣ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ। ਪਰ ਫਰਕ ਸਿਰਫ ਇਤਨਾ, ਅੰਦਰ ਭਾਵਨਾ ਇਸ ਢੰਗ ਦੀ ਪੈਦਾ ਹੋਵੇ, ਏਕ ਨੇਹੀ ਦਾਤ ਆਪਸ ਤੇ ਜੋ ਪਾਈਏ। ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਸ ਨੂੰ ਮੈਂ ਦਾਤ ਕਿਸ ਤਰ੍ਹਾਂ ਮੰਨ ਲਵਾਂ, ਇਹ ਦਾਤ ਕਿਸ ਤਰ੍ਹਾਂ ਹੈ ਜਿਹਦੇ 'ਚ ਬੰਦੇ ਦੀ ਆਪਣੀ ਅਪਣੰਤ ਜੁੜੀ ਹੋਈ ਹੈ ਕਿ ਮੈਂ ਇਹ ਆਪਣੀ ਸਮਰੱਥਾ ਨਾਲ ਪ੍ਰਾਪਤ ਕੀਤਾ ਹੈ, ਮੈਂ ਆਪਣੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੈ, ਮੈਂ ਆਪਣੀ ਸਿਆਣਪ ਅਤੇ ਅਕਲ ਨਾਲ ਪ੍ਰਾਪਤ ਕੀਤਾ ਹੈ। ਨਹੀਂ, ਇਹ ਕਿਸ ਤਰ੍ਹਾਂ ਦੀ ਪ੍ਰਭੂ ਦੀ ਦਾਤ ਹੈ? ਦਾਤ ਤਾਂ ਉਹ ਹੀ ਹੈ ਕਿਹੜੀ, ਨਾਨਕ ਸਾ ਕਰਾਮਾਤ ਸਾਹਿਬ ਤੁੱਠੇ ਜੋ ਮਿਲੇ। ਜੋ ਕੁਛ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੋ ਜਾਂਦਾ ਹੈ, ਉਹਦੀ ਰਹਿਮਤ ਨਾਲ ਪ੍ਰਾਪਤ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਉਸ ਦਾਤ ਨੂੰ ਇੱਕ ਕਰਾਮਾਤ ਜਾਣੋ। ਕਿਉਂਕਿ ਜਦ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ ਤਾਂ ਜਗਤ ਖੋ ਨਹੀਂ ਸਕਦਾ। ਆਪਣੀ ਅਕਲ ਨਾਲ ਜੋ ਪ੍ਰਾਪਤ ਹੁੰਦਾ ਹੈ ਅੱਜ ਹੈ ਅਤੇ ਕੱਲ੍ਹ ਨਹੀਂ ਹੋਵੇਗਾ। ਦੇਖਣ ਦੇ ਚਾਹੇ ਜਿਸ ਜਿਸ ਚੀਜ਼ ਦੇ 'ਚ ਮਨੁੱਖ ਦਾ ਆਪਣਾ ਬਾਹੂ ਬਲ ਹੈ ਅਤੇ ਐਸੀ ਮਨੋਤ ਵੀ ਹੈ, ਉਹ ਚੀਜ਼ ਅੱਜ ਹੈ ਅਤੇ ਕੱਲ੍ਹ ਨਹੀਂ, ਉਹ ਖੁਸ਼ੀ ਅੱਜ ਹੈ ਅਤੇ ਕੱਲ੍ਹ ਨਹੀਂ, ਉਹ ਇੱਜ਼ਤ ਅੱਜ ਹੈ ਅਤੇ ਕੱਲ੍ਹ ਨਹੀਂ। ਪਰ ਜੋ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਆਉਂਦੀ ਹੈ ਉਹ ਸਦੀਵੀ ਆਉਂਦੀ ਹੈ, ਮਹਾਰਾਜ ਕਹਿੰਦੇ ਨੇ ਉਸ ਨੂੰ ਕੋਈ ਖੋ ਨਹੀਂ ਸਕਦਾ। ਔਰ ਉਸੇ ਨੂੰ ਹੀ ਕਰਾਮਾਤ ਸਮਝਣਾ ਚਾਹੀਦਾ ਹੈ ਜਿਸ ਦਾਤ ਨੂੰ ਕੋਈ ਖੋ ਨਹੀਂ ਸਕਦਾ, ਜਿਸ ਦਾਤ ਨੂੰ ਕੋਈ ਲੈ ਨਹੀਂ ਸਕਦਾ। ਨਾਨਕ ਸਾ ਕਰਾਮਾਤ ਸਾਹਿਬ ਤੁੱਠੇ ਜੋ ਮਿਲੇ। एक ने ही चाकरी जित बहु खसम ना जाए। दूसरा श्लोक। महाराज कहते ये किस तरह का सेवक भाव कि मालक का डर ही बनिया होया। साडे देश दे च आम एक कहावत धार्मिक दुनिया दे च प्रचलित है, किसी की वड्याई धार्मिक तौर पर करनी है तो कह दिता जाता है ये ईश्वर भीरू है, ये ईश्वर का डर मनण वाला है, परमात्मा का डर मनण वाला है। डर ये शब्द ही ऐसा है जिस तो डर लगेगा वो देव समान देवत्या समान नहीं प्रतीत होगा, वो तो भूत प्रेत लगेगा। जिस तो डर लगता है लाजमी है वह डरावना होगा। चिड़िया डराना है, पंछियों डरावना है तो एक भयंकर जहाँ चोला पाठिया हो लटका के किसान रख देता है, उन्हों डरावना कहते हैं। ज्यों डरना खेत माहे डराया, क्या परमात्मा भी इसे तरीके का है? और तू कह रहे हैं कि मैं उस तो डरदा, मैं उस तो डरदा, तो इसका मतलब वो डरा रहे है, तू डर रहे हैं, या उसका रंग रूप ही ऐसा है कि तेरे उत्ते ऐसा प्रभाव पै गया है कि तू डर रहे हैं। गुरु अंगद देव जी महाराज इस तरह के सुभाव नू ईश्वरी सुभाव ते ईश्वरी गुण नहीं मनते। एक ने ही चाकरी जित बहु खसम ना जाए। यह किस तरह का सेवक भाव है कि मालक का डर बनया होया, बड़ा भारी डर। जिथे जिथे गुरु ग्रंथ साहब जी महाराज दे डर शब्द आया भी है, परमात्मा का डर, वो परमात्मा का अदब। अदब करना होर गल है, डरना होर गल है। अदब ते करता है मनुख गुणा तो प्रभावित होके, ते डरदा है कठोरता तो प्रभावित होके, उदी जालमाना तरबियत तो प्रभावित होके, उदे जुलम तो प्रभावित होके डरदा है। अगर परमात्मा का डर बनया होया है तो परमात्मा की तस्वीर बड़ी डरावनी होगी। परमात्मा का अदब बनना है तो परमात्मा की तस्वीर बड़ी प्यारी होगी। भगत अदब करता है, अज्ञानी डरता है। जबकि स्वयं परमात्मा दे किसी प्रकार का कोई डर नहीं। गुरु नानक देव जी महाराज उसको कहते ने निर्भव, ते जे उसका जाप करिए ते प्राप्त की हो जाता है, निर्भव जपे सगल भव मिटे। सारे भय उस मनुख दे मिट जाते ने जो परमात्मा का जाप करता है, परमात्मा का सेवक बनता है। मरण का भय, नाश हो जाने का भय, बीमार पै जाने का भय, बेइज्जत हो जाने का भय, कमाए हुए धन दे नाश हो जाने का भय, गरज के किसी प्रकार का भी भय उस मनुख दे दिल दिमाग दे च नहीं रहिंदा जो निर्भव का जाप करता है, निर्भय की बंदगी करता है, निर्भव विच लीन होंदा है। साहिब श्री गुरु अंगद देव जी महाराज का इत्थे फरमान है भी ये किस तरह की चाकरी, ये किस तरह का सेवक भाव जिहड़ा कहिंदा पिया है कि मैनू ईश्वर का डर है, मैं उस तो डर रहा, तो तेरा ऐसा कहना इस गल का सबूत है कि ईश्वर की तस्वीर कोई मोहनी ते प्यारी नहीं है, कोई दैवी गुणा नाल सम्मिलित नहीं है। मनुख डरदा उस तो है जिस दे जुलम तो प्रभावित होवे, मनुख अदब उथे करता है जिस दे प्यार तो प्रभावित होवे, जिस दे गुणा तो प्रभावित होवे। अदब करके कोई झुक रहे है ये गल होर है, डर के कोई झुक रहे है ये गल कोई होर है। दो तरह के बंदे झुकते ने किसी के अगों, एक डर दे मारे हुए झुकते ने, एक अदब करके झुकते ने। जो डर दा मारे हुए झुक रहे है उसकी कठोरता का भय है, उदे जुलम ते अत्याचार का भय है, झुकते ने। बड़े बड़े जालमां नू सजदे आउंदे ने, बड़े बड़े दुष्टां नू सजदे आउंदे ने, बड़े बड़े गुंडियां नू सलामां आउंदियां ने, डर भय। लेकिन भगत नू भी कोई झुक रहा है, एक संत नू भी कोई झुक रहा है, तो डर दा मारिया होया नहीं, अदब करके गुणा दा प्रभाव पै रहा है। ते संत कोल भी डर के कोई झुक रहा है, बस समझ लो संत संत नहीं है, दुष्ट होवेगा। किसे भगत नू कोई झुक रहा है पर डरदा मारा झुक रहा है, भगत भगत नहीं होवेगा, कोई आम संसारिक सत्ता दा मालिक होवेगा, ये दैवी गुणा दा मालिक नहीं है। जो दैवी गुणा दा मालिक है ਮਨੁੱਖ ਉਸਦੇ ਅੱਗੋਂ ਝੁਕਦਾ ਹੈ, ਅਦਬ ਕਰਕੇ ਝੁਕਦਾ ਹੈ, ਗੁਣਾਂ ਦਾ ਉਸਦੇ ਤੇ ਪ੍ਰਭਾਵ ਪੈ ਗਿਆ, ਪਰ ਦੁਸ਼ਟ ਦੇ ਤੇ ਜ਼ੁਲਮ ਦਾ ਪ੍ਰਭਾਵ ਪੈ ਗਿਆ ਔਰ ਇਤਨਾ ਪ੍ਰਭਾਵ ਪੈ ਗਿਆ ਤੇ ਆਪਣੇ ਬਚਾਓ ਲਈ ਡਰ ਕੇ ਝੁਕਣਾ ਉਹਦੇ ਕੋਲ ਹਥਿਆਰ ਰਹਿ ਗਿਆ, ਹੋਰ ਕੁਛ ਹੈ ਹੀ ਨਹੀਂ। ਹੁਣ ਝੁਕ ਜਾਏ ਡਰਦਾ ਮਾਰਾ ਹੋਇਆ। ਪਰ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਸੇਵਕੀ ਨੂੰ ਅਸੀਂ ਸੇਵਕੀ ਨਹੀਂ ਮੰਨਦੇ ਜੋ ਡਰ ਨਾਲ ਕੀਤੀ ਜਾ ਰਹੀ ਹੈ, ਕਿਉਂਕਿ ਪਰਮਾਤਮਾ ਦੀ ਤਸਵੀਰ ਐਸੀ ਨਹੀਂ। ਅਕਸਰ ਦੇਖਿਆ ਕਿ ਲੋਕਾਂ ਨੇ ਜੋ ਨਰਕ ਦਾ ਚਿਤਰਨ ਕੀਤਾ ਹੋਇਆ, ਕੁੰਭੀ ਨਰਕ, ਵੀ ਕਿਸੇ ਨੂੰ ਉਬਲਦੇ ਤੇਲ ਦੇ ਚ ਉਬਾਲਿਆ ਜਾ ਰਿਹਾ, ਕਿਸੇ ਨੂੰ ਬਿਸ਼ਟਾ ਦੇ ਸੁੱਟਿਆ ਜਾ ਰਿਹਾ, ਕਿਸੇ ਦੇ ਸਰੀਰ ਦੇ ਟੁਕੜੇ ਟੁਕੜੇ ਕੀਤੇ ਜਾ ਰਹੇ ਨੇ, ਕਿਸੇ ਦੀ ਜ਼ਬਾਨ ਕੱਟੀ ਜਾ ਰਹੀ ਹੈ, ਕਿਸੇ ਨੂੰ ਦੁਫਾੜ ਕੀਤਾ ਜਾ ਰਿਹਾ ਔਰ ਕਿਸੇ ਨੂੰ ਆਰੇ ਨਾਲ ਚੀਰਿਆ ਜਾ ਰਿਹਾ। ਨਰਕ ਦੀਆਂ ਜਿਹੜੀਆਂ ਤਸਵੀਰਾਂ ਮਿਲਦੀਆਂ ਨੇ ਉਹ ਇਹੀ ਮਿਲਦੀਆਂ ਨੇ। ਅਗਰ ਇਹੀ ਸਭ ਕੁਝ ਪਰਮਾਤਮਾ ਕਰ ਰਿਹਾ, ਕਿਸੇ ਨੂੰ ਆਰੇ ਨਾਲ ਚੀਰ ਰਿਹਾ, ਕਿਸੇ ਨੂੰ ਗੰਦਗੀ ਦੇ ਸੁੱਟ ਰਿਹਾ, ਕਿਸੇ ਨੂੰ ਗਰਮ ਤੇਲ ਦੇ ਜੋ ਹੈ ਉਹ ਤਲ ਰਿਹਾ ਤੇ ਕਿਸੇ ਨੂੰ ਉਬਲਦੇ ਪਾਣੀ ਵਿੱਚ ਉਹ ਉਬਾਲ ਰਿਹਾ, ਤਾਂ ਪਰਮਾਤਮਾ ਰਹਿਮਤ ਦਾ ਸਾਗਰ ਨਹੀਂ ਹੈ, ਉਹ ਤੇ ਇੱਕ ਮਹਾਨ ਕਠੋਰ ਹੋਵੇਗਾ। ਉਹ ਦਇਆ ਦੀ ਮੂਰਤੀ ਨਹੀਂ ਹੈ, ਉਹ ਤੇ ਇੱਕ ਹੁਕਮਰਾਨ ਤੇ ਜ਼ਾਲਮ ਦੀ ਜੋ ਹੈ ਮੂਰਤੀ ਹੋਵੇਗੀ। ਮਨੁੱਖ ਨੇ ਐਸੀ ਕਲਪਨਾ ਪਰਮਾਤਮਾ ਦੀ ਕੀਤੀ ਹੈ। ਅਗਰ ਐਸਾ ਪਰਮਾਤਮਾ ਹੈ ਤਾਂ ਡਰ ਕੇ ਹੀ ਸਜਦਾ ਹੋ ਸਕਦਾ ਹੈ, ਅਦਬ ਨਾਲ ਸਜਦਾ ਨਹੀਂ ਹੋ ਸਕਦਾ, ਭਾਵਨਾ ਨਾਲ ਸਜਦਾ ਨਹੀਂ ਹੋ ਸਕਦਾ, ਪਿਆਰ ਨਾਲ ਸਜਦਾ ਨਹੀਂ ਹੋ ਸਕਦਾ, ਡਰ ਕੇ ਹੀ ਸਜਦਾ ਹੋ ਸਕਦਾ ਹੈ। ਮਹਾਰਾਜ ਕਹਿੰਦੇ ਨਹੀਂ, ਪ੍ਰਭੂ ਤੇ ਐਸਾ ਮਨਮੋਹਨ ਹੈ, ਉਹ ਤੇ ਐਸਾ ਕੋਮਲ ਹੈ, ਉਹ ਤੇ ਐਸਾ ਪਿਆਰਾ ਹੈ, ਜਦ ਵੀ ਭਗਤ ਝੁਕਦੇ ਨੇ ਉਸਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ, ਉਹਦੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ, ਉਹਦੇ ਪਿਆਰ ਤੋਂ ਜੋ ਹੈ ਪ੍ਰਭਾਵਿਤ ਹੋ ਕੇ, ਤੋ ਦੋ ਤਰ੍ਹਾਂ ਦਾ ਝੁਕਣਾ ਸਾਰੇ ਜਗਤ ਵਿੱਚ ਮੌਜੂਦ ਹੈ, ਡਰ ਕਰਕੇ ਝੁਕਣਾ, ਅਦਬ ਕਰਕੇ ਝੁਕਣਾ। ਜੋ ਅਦਬ ਕਰਕੇ ਝੁਕ ਰਿਹਾ ਉਸਦੇ ਉੱਤੇ ਗੁਣਾਂ ਦਾ ਪ੍ਰਭਾਵ ਹੈ, ਔਰ ਜੋ ਡਰ ਕਰਕੇ ਝੁਕ ਰਿਹਾ ਉਸਦੇ ਅੰਦਰ ਕਠੋਰਤਾ ਦਾ ਪ੍ਰਭਾਵ ਹੈ। ਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਹੀ ਕਠੋਰ ਮੰਨ ਲਿਆ, ਜ਼ਾਲਮ ਮੰਨ ਲਿਆ, ਉਹਨਾਂ ਦੇ ਗਿਆਨ ਤੇ ਹੱਸਣਾ ਆਵੇਗਾ। ਪ੍ਰਭੂ ਭੀਰੂ, ਇਹ ਜੋ ਸ਼ਬਦ ਹੈ, ਇਹ ਜੋ ਧਾਰਮਿਕ ਦੁਨੀਆਂ ਵਿੱਚ ਪ੍ਰਚਲਿਤ ਫਿਕਰਾ ਹੈ, ਦਰਅਸਲ ਇਹ ਅਣਗਹਿਲੀ ਵਿੱਚ ਬਣਾਇਆ ਗਿਆ, ਨਾ ਸਮਝੀ ਵਿੱਚ ਬਣਾਇਆ ਗਿਆ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਏਕ ਨੇ ਹੀ ਚਾਕਰੀ ਜਿਤ ਭਾਉ ਖਸਮ ਨਾ ਜਾਏ। ਇਹ ਕਿਸ ਤਰ੍ਹਾਂ ਦੀ ਬੰਦਗੀ, ਇਹ ਕਿਸ ਤਰ੍ਹਾਂ ਦਾ ਸੇਵਕ ਭਾਵ ਕਿ ਮਾਲਕ ਦਾ ਡਰ ਜਾਇਆ ਹੀ ਨਾ, ਬਣਿਆ ਹੀ ਰਵੇ, ਥਰ ਥਰ ਕੰਬਦੇ ਹੀ ਰਹੇ। ਨਾਨਕ ਸੇਵਕ ਕਾਂਡੀਏ ਜੇ ਸੇਤੀ ਖਸਮ ਸਮਾਏ। ਅਸੀਂ ਤੇ ਸੇਵਕ ਹੀ ਉਸ ਨੂੰ ਮੰਨਦੇ ਹਾਂ, ਮਹਾਰਾਜ ਕਹਿੰਦੇ ਨੇ, ਅਸੀਂ ਤੇ ਭਗਤ ਹੀ ਉਸ ਨੂੰ ਕਰਦੇ ਹਾਂ। ਅਸੀਂ ਤੇ ਭਗਤ ਦੀ ਧਾਰਨਾ ਇਹ ਬਣਾਈ ਹੋਈ ਹੈ ਕਿ ਜੋ ਭਗਤੀ ਕਰਦਿਆਂ ਕਰਦਿਆਂ ਭਗਵਾਨ ਦਾ ਰੂਪ ਹੋ ਗਿਆ, ਖਸਮ ਦਾ ਰੂਪ ਹੋ ਗਿਆ। ਸੇਤੀ ਖਸਮ ਸਮਾਏ, ਖਸਮ ਦੇ ਜੋ ਸਮਾ ਗਿਆ, ਲੀਨ ਹੋ ਗਿਆ, ਖਸਮ ਦਾ ਰੂਪ ਹੋ ਗਿਆ, ਬੂੰਦ ਸਾਗਰ ਦਾ ਰੂਪ ਹੋ ਗਈ ਹੈ, ਹੁਣ ਕੋਈ ਅਡਰੀ ਗੱਲ ਹੀ ਨਹੀਂ ਹੈ, ਉਹ ਤੇ ਇੱਕ ਮਿਕ ਹੋ ਗਿਆ। ਉਹਨੂੰ ਅਸੀਂ ਸੇਵਕ ਕਹਿੰਦੇ ਹਾਂ, ਉਸ ਨੂੰ ਅਸੀਂ ਭਗਤ ਕਹਿੰਦੇ ਹਾਂ, ਨਾਲ ਸੰਬੰਧਿਤ ਪੌੜੀ। ਨਾਨਕ ਅੰਤ ਨਾ ਜਾਪਨੀ ਹਰ ਤਾਂ ਕੇ ਪਾਰਾਵਾਰ, ਉਰਾਰ ਤੇ ਪਾਰ ਪਾਰਾਵਾਰ ਜੋ ਹੈ, ਮਹਾਰਾਜ ਕਹਿੰਦੇ ਨੇ ਇਸਦਾ ਅੰਤ ਨਹੀਂ ਜਾਪਿਆ ਜਾਂਦਾ। ਉਸ ਪਰਿਪੂਰਨ ਪਰਮਾਤਮਾ ਨੇ ਜੋ ਕੁਝ ਬਣਾਇਆ ਹੈ, ਇਹ ਬਣਤਰ ਕਿੱਥੋਂ ਸ਼ੁਰੂ ਆਉਂਦੀ ਹੈ, ਆਰ ਨਹੀਂ ਦਿਖਾਈ ਦਿੰਦਾ, ਔਰ ਇਹ ਬਣਤਰ ਕਿੱਥੇ ਖਤਮ ਆਉਂਦੀ ਹੈ, ਪਾਰ ਨਹੀਂ ਦਿਖਾਈ ਦਿੰਦਾ। ਇਸ ਵਾਸਤੇ ਕਹਿੰਦੇ ਨੇ ਪਰਮਾਤਮਾ ਦੇ ਉਰਵਾਰ ਪਾਰ ਦਾ ਕੋਈ ਪਤਾ ਨਹੀਂ। ਜਿਸ ਦਿਨ ਪਤਾ ਚੱਲ ਜਾਏ ਇੱਥੋਂ ਸ਼ੁਰੂ ਆਉਂਦਾ ਹੈ, ਇੱਥੇ ਖਤਮ ਆਉਂਦਾ ਹੈ, ਉਹ ਸਾਡੀ ਸਮਝ ਦੇ ਚ ਆ ਗਿਆ, ਤੇ ਜੋ ਸਮਝ ਦੇ ਚ ਆ ਜਾਂਦਾ ਹੈ ਉਹ ਪਕੜ ਦੇ ਚ ਆ ਜਾਂਦਾ ਹੈ। ਜੋ ਪਕੜ ਦੇ ਚ ਆ ਗਿਆ ਉਹਦੀ ਪੂਜਾ ਦੀ ਲੋੜ ਨਹੀਂ, ਉਸਦੀ ਪ੍ਰਤਿਸ਼ਠਾ ਦੀ ਲੋੜ ਨਹੀਂ, ਉਹ ਤੇ ਪਕੜ ਦੇ ਚ ਆ ਗਿਆ, ਉਹ ਤੇ ਸਮਝ ਦੇ ਚ ਆ ਗਿਆ। ਤਾਂ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਤੂੰ ਕਿਤਨਾ ਵੀ ਸਮਝਣ ਦੀ ਕੋਸ਼ਿਸ਼ ਕਰ, ਕੁਛ ਐਸਾ ਬਚ ਜਾਏਗਾ ਜੋ ਤੇਰੀ ਸਮਝ ਤੋਂ ਅਜੇ ਵੀ ਪਰੇ ਹੈ। ਤੂੰ ਕਿਤਨਾ ਵੀ ਕਥਨ ਕਰ, ਫਿਰ ਵੀ ਕੁਛ ਬੋਲ ਐਸੇ ਰਹਿ ਜਾਣਗੇ ਜੋ ਤੇਰੀ ਜ਼ਬਾਨ ਤੋਂ ਪਰੇ ਰਹਿ ਗਏ ਨੇ। ਤੂੰ ਕਿਤਨਾ ਵੀ ਵੇਖਣ ਦੀ ਕੋਸ਼ਿਸ਼ ਕਰ, ਲੇਕਿਨ ਫਿਰ ਵੀ ਆਰ ਦਾ ਤੇ ਪਾਰ ਦਾ तू दर्शन नहीं कर सकेंगा। एक गल वखरी कि तू दर्शन ते करेंगा, आर ते पार दा नहीं, कित्थों शुरू होंदा है किथे खत्म होंदा है कोई ना जाने, तेरा केता केवड़ चीरा कोई नहीं जानदा, तेरा चोला किन्ना वड्डा है। बाकी हर चीज दा सी जगत दिच देखदे आं, और आर पार देख लेंदे आं, सागर है, दरिया ने, पहाड़ ने, झीला ने, जमीन है, सूरज चंद तारे ने, ग्रह ने, नक्षत्र ने, मनुख है। लेकिन ओ जो ब्रह्म जिस दिच ए सब कुछ है, ओ कित्थों आरंभ होंदा है किथे खत्म होंदा है, और जद उसका कोई पता नहीं तो ओ जिथे जिथे तक है उत्थे उत्थे तक उसकी बनतर भी है, उसकी बनावट भी है। जिथे जिथे चक तक निरंकार है उत्थे उत्थे तक संसार भी है। तो निरंकार का अंत नहीं, संसार का भी अंत नहीं। बहुत अथाह दुनिया उस परिपूर्ण परमात्मा ने बनाई है। तो महाराज कहते ने, नानक अंत न जापने हर ताके पारावार, आप कराए साखती फिर आप कराए मार। साखती परशिन दा लफ्ज है, साखती तो मुराद है बनाना, साखती बनाना, आप ही वो बनांदा है जगत नूं, फिर आप कराए मार ते आप ही मिटा देंदा है। उत्पत्ति करन वाला ओ आप, परले करन वाला ओ आप। ऐसी उसदी एक लीला, ऐसा उसदा एक खेल जो अनंत काल तो खेलिया जा रहा है, जो बन रहा है मिट रहा है, बन रहा है मिट रहा है, पर बनना उसके हथों हो रहा है, मिटना भी उसके हथों हो रहा है, ना कोई होर बनाण वाला, ना कोई होर मिटाण वाला। इस वास्ते साहिब कहिंदे ने, आप कराए साखती फिर आप कराए मार, एक ना गली जंजीरियां एक तुरी चढ़े बिसार। महाराज कहिंदे मैं देख के हैरान हाँ कि एक ना दे ते गल दिच जंजीरां ने, जैसे घोड़े दे मूंह दिच लगाम है, गल दिच जंजीर है, एक तुरी चढ़े बिसार, एक बहुते ओ ने जो उपर असवार ने घोड़िया दे, और इतने घोड़े ने जिन्हां दे मूंह दिच लगाम है, गले दिच रस्सी है। महाराज कहिंदे कमाल दी गल, एक दे गले दिच रस्सी है और एक उपर बैठा है। या इसनू इंज भी लईए, एक दे गल दिच अनंत दुखां दियां फाइयां ने, ते एक मौज मेला पै करदे ने सुखां दे घोड़े ते असवार ने, दौकड़ियां पै लांदे ने, इधर पै दौड़दे ने, उधर पै दौड़दे ने, पर एक अद्धे गल दिच की है, अनंत दुखां दियां जंजीरां। दुख ऐसा है सकोड़ के रख देंदा है, दुख दिच मनुख दा विकास भी रुक जांदा है। देखण दिच आया जो कोई गहरी सट लग जाए, हिरदे नूं कोई बहुत गहरी पीड़ा हो जाए, तो मनुख चाहुंदा है मैं तनहा बैठा, हुण मेरे कोल कोई होर नहीं चाहीदा, दूजा तीजा नहीं चाहीदा। फुल जद मुरझांदा है तो अपने आप दिच सिमटदा है, पर जद ओ खिड़दा है तो फैलदा है। जद मनुख दुखत आउंदा है तो सिमटदा है, उहदी कोशिश आउंदी है मां बाप भी हुण दूर होवन, भरा भी दूर होवे, हुण पत्नी भी एक पासे होवे, पति भी एक पासे होवे, दुख इतना समेट देंदा है, दुख इतना सुकोड़ देंदा है, मनुख चाहुंदा है किसे तनहा कमरे च उत्थे रोशनी भी ना होवे, कल्ला बैठा। उस वक्त मनुख नूं अपने आप नाल गल करन नूं जी करदा है, दूजा तीजा चौथा पंजवां नहीं चाहीदा। जिहड़ा मनुख तनहाई नूं ढूंढ रहा है, खोज रहा है, समझ लेना सुकड़ गया है, अंदरों सिमट गया, पीड़ित हो गया, ये मुरझा गया। पर जद मनुख आनंदित होवे, आनंद ते वंडना चाहता है, ढोल वजा के दसना चाहता है मेरे घर दिच शादी है, ये रोशनी करके दसना चाहता है मेरे घर दिच उत्सव है, ये शोर शराबा करके दसना चाहता है मेरे घर दिच मौज मेला है, पर दुखत है, कहिंदा नहीं हुण सब तो एक पासे गोशा तनहाई दिच, तो दुख सिकोड़ के रख देंदा है, सुख आनंद ये फैलाव है, मनुख दा जी करदा है, सारियां नू दसा, सारियां नू पता होवे। मनुख भावे समझे भावे ना समझे, व्याह शादी दे घर दे ढोल वजाण दा मतलब इतना है, असी ते आनंदत हाँ, असी ते खुश हाँ, पर जगत नू भी पता चलना चाहिदा है कि असी खुश हाँ। दूजियां नू भी पता चलना चाहिदा है साडे घर मौज महल है। दूजियां नू भी पता चलना चाहिदा है असी नच रहे हाँ, असी मौज मस्ती कर रहे हाँ। ढोल वजाण दे पिछे इतनी ही जो है कल्पना कम कर रही है, इतनी ही भावना कम कर रही है। यही कारण है कि पंजाबी दा ते एक मुहावरा बन गया, भई हुण तू ढोल ना वजा, भई ये गल हुण तू सारियां नू ना दस, सारियां तक जो है प्रगट ना कर, छुपा के रख। ढोल वजाण दा ते मतलब है सारियां नू दसना, तो जिस घर विच ढोल वजन खुशी है ते खुशी ते मनुख सारियां नू दस देना चाहुंदा है, पर दुख है, कोई गहरी पीड़ा है, बहुत गहरी सट लग गई है, गोशा तनहाई च चला जांदा है, एकांत कमरे च बैठ जांदा है, कहिंदा हुण दूजा नहीं चाहिदा, तीजा नहीं चाहिदा, यह सुकड़ना है। तो महाराज कहिंदे देखदे आं इक अद्धे गले दे ते दुखां दियां जंजीरां ही जंजीरां ने, जकड़े हुए ने, पकड़े हुए ने, सीमित जिहां बैठे ने। एक तुरी चढ़े बेसियार, एक बहुते ओ ने घोड़िया ते असवार ने, सुखां दे घोड़िया ते असवार ने, मौज मैला पे जो है करदे ने, भजदे दौड़दे फिरदे पए ने। आप कराए करे आप, हों कैसो करी पुकार, पर यह सारा खेल प्रभु आप करदा है, किस दे अगों फरियाद करिए, उस तो इलावा होर किस दे अगों पुकार करिए। कि एक ने दे गलियां दे जंजीरां, एक ना दे गल जकड़े हुए, एक बहुत उच्चा बोल रहे ने अपनी खुशी नू दस रहे ने, ते एक ना दे गल दे च फाई आवाज भी नहीं निकलती, बोल भी नहीं निकलता। महाराज कहिंदे ने ये फरियाद किस दे अगों करिए, जदके सारा करना उस प्रभु तो हो रहा है, सारी साख्ती उस प्रभु तो हो रही है, सारी लीला उस प्रभु तो हो रही है। अखीर दे च महाराज कहिंदे ने नानक करना जिन किया, फिर तिस ही करनी सार। उस परिपूर्ण परमात्मा ने जो कुछ ए जगत बनाया है करना, उसने जो कुछ ए कीता है, दरअसल संभाल भी वो आप करता है। ऐसा नहीं कि बना के वो एक पासे बैठ गया ते संभाल नहीं कर रहा। अभागी है ओ मां, दुष्ट है ओ मां, जो बच्चे नू जन्म देके बेफिक्र हो गई है, बच्चे दी सार नहीं लेंदी पई, बच्चे दे रोने नू अनगहला कर रही है, ओ भुख नाल तड़प रहा है, ये परवाह नहीं करदी, ये मां नहीं होएगी, ये ते दुष्ट होएगी। सारा संसार बनाया परमात्मा ने, इस तरीके नाल जननी भी है, मां भी है, ते ओ बेफिक्र हो जाए, एक पासे हो जाए, सार ही ना लवे। महाराज कहते हैं ऐसी गल नहीं है। नानक करना जिन किया, फिर तिस ही करनी सार। जिसने ये सारा जगत बनवाया है, ब्रह्मंड बनाया है, बणतर बनाई है, सार भी वो आप कर रहा है, संभाल भी वो आप कर रहा है। देखण दे चाया है वाकई जर्रे तो लेके सूरज तक वो संभाल कर रहा है। तदी ते सब कुछ नियम दे चल रहा है, मर्यादा दे चल रहा है। अगर उसकी संभाल ना होवे तो साढ़े शरीर दे च भी बेनिमी हो सकती है, हो सकता है साढ़े दंद सिर ते जा लगन, साढ़े हाथ थले रह जान, लत्तां उपर हो जान, हो सकता है नक पिछे लगे, अखां अगों लग जान। नहीं, ये जड़ी तरतीब है, ये जड़ी बणतर है, स्पष्ट दिखाई दे रहा है कि संभाल है उसकी, और नियम नू जड़ा कायम रखना है, हमेशा लई कायम रखना है। इस नियम दे च कोई तब्दीली ना होवे, परिवर्तन ना होवे, ये नियम अज है ते कल टूट ना जाए, ये जो सदीवी लागू है, इस तो ही स्पष्ट है कि संभाल कर रहे है, देख रेख कर रहे है। तो साहिब गुरु अंगद देव जी महाराज कहिंदे ने हे बंदे निश्चिंत रह, तू चिंता परमात्मा नू है। महाराज आप भी कहिंदे ना कर चिंता है करते, तू ते चिंतन कर, चिंता ते परमात्मा करदा पे। सो कर ता चिंता करे, जिन उपाया जग। महाराज कहिंदे ने जिसने ये जगत बनाया है वह तो चिंता कर रहा है, वह तो संभाल कर रहा है, वह तो देख रेख जो है कर रहा है। इस वास्ते तो भूल के भी चिंता ना कर, चिंता नू तू एक पासे रख। क्यों कि जर्रे जर्रे दी वह संभाल कर रहा है। एक जर्रा भी उसकी निगाह दे च है, एक पहाड़ भी उसकी निगाह दे च है, एक पशु पक्षी भी उसकी निगाह दे च है, एक एक मनुख उसकी निगाह दे च है। चित्ते अंदर सब को वेख नदरी हेठ चलाएंदा, सब कुछ उसकी निगाह दे हेठ है। तो महाराज कहने नानक करना जिन किया फिर तिस ही करने सार। जिस करते पुरुख ने यह सारी सिरजना बनाई है, आप ही उसकी जर्रे जर्रे दी संभाल कर रहे है, सुचेत होके संभाल कर रहे है। जद वह संभाल कर रहा है एक अद्धे गले दे जंजीरा क्यों ने, जद वह संभाल कर रहा है तो एक अद्ध मौज मेले दे घोड़िया ते असवार किस तरह ने, मस्तियां जो है किस तरह पै करदे ने। तो साहेब इस दे च जो इशारतन सानू जो है समझा रहे ने, जिस दे गले दे जंजीरियां ने उस ते करोपी नहीं, ते जो मौज मेलिया दे घोड़े ते असवार है उस ते कोई विशेष कृपा नहीं है। जैसे उगया होया सूरज है ते मैं अखां बंद कर लवां, सूरज दी मेरे ते करोपी नहीं, मैं अखां बंद कर लईयां ने। ते जे मैं अखां खोल लईयां ने ते मैनूं सारे दा सारा चानणा दिखाई देण लग पिया है, मेरे उपर सारे दा सारा चानणा बरस पिया है, तो इस सूरज दी कोई विशेष कृपा नहीं, वह तो सारी थां ते रोशनी दे रहा है। सतगुर सदा दयाल है भाई, विण भागा क्या पाईए, वह तो सदा दया कर रहा है, हर वक्त दया कर रहा है, ते हर थां ते दया कर रहा है। पर किसे किसे थां ऐसा होंदा है कि हिरदे दा भांडा ही मूंदा पिया होंदा है, बरखा ते हो रही है पर भांडा उल्टा पिया है, तो बूंदा ते पै रही हैं भांडे च पर बूंद टिक नहीं रही। कृपा सदीवी हो रही है हर मनुख दे उते, बरखा सदीवी हो रही है हर मनुख दे उते, हर जीव दे उते, बस जिन्हां दे भांडे पुठे पए ने वह बरखा वह रहमत वह आनंद उन्हां दे टिकदा नहीं, बह जांदा है। सतसंग महज इसलिए है कि असी अपना पुठा भांडा सीधा कर लईए, अपनी पात्रता बना लईए, ताकि वह अगम्मी बरखा जो रहमत दी हो रही है उन्हों संजो के रख सकीए, उसनों समेट के रख सकीए। बस सत्संग दा इतना लाभ है। और जो सत्संगी नहीं समझ लेना चाहिए भांडे ते उल्टे पैने, ये रहमत नू समेट के नहीं रख सकेगा। इस वास्ते अज असी देखते हाँ व्यापक दुख क्यों है, क्योंकि भांडे उल्टे पैने। ते भांडे उल्टे क्यों ने, सत्संग नहीं है, रोज दी साधना नहीं है, रोज दा सत्संग नहीं है। जैसे जैसे कोई रोज सत्संग करता है उस सत दी विचार नू सुनदा है, कीर्तन दे राही कथा दे राही, ते जद ओ देखदा है मैनू रस नहीं आया, ते विचार तो यह पता चलता है तेरा हिरदा उल्टा है, भांडा उल्टा पे है, भाव तेरे च भरोसा नहीं, तेरे च श्रद्धा नहीं, तेरे च यकीन नहीं। तो सतसंग सुनदिया सुनदिया यकीन बच जाता है, सतसंग सुनदिया सुनदिया श्रद्धा पैदा हो जाती है। जैसे श्रद्धा पैदा हो गई, जैसे यकीन पैदा हो गया, भांडा सीधा हो गया, तो जैसे भांडा सीधा हो गया अमृत नाल भर गया। तो जो अमृत नाल भर गया वह तो मौज मेलिया के घोड़े ते असवार ने, ते जिहड़ा भांडा मूंदा पिया एक ना गली जंजीरियां, बस उन्हां दे गल विच जंजीर है। संभाल सब दी करदा पिया, पुठे भांडे ते भी बरसदा पिया, सीधे ते भी वह बरसदा पिया। ईश्वर ते दोष नहीं आंदा, उस ते इल्जाम नहीं आंदा, हर वक्त बरस रहा है, हर थां ते बरस रहा है। ऐ बंदे तू बस सिर्फ अपना भांडा ही जो है सीधा कर, हुणे तू अमृत नाल भर जाएगा, सुखा नाल भर जाएगा, फिर मौज मस्तियां दे घोड़ियां ते असवार होके आनंद लवेगा और आनंद वंडेगा। श्लोक महला पहला। आपे भांडे साजियन आपे पूरन दे, एक ने दुध समाइए एक चुल्ले रैन चढ़े, एक ने हाली पै सवन एक उपर रैन खड़े,
तिना सवारे नानका जिनको नदर करे मल्ला दूजा आपे साजे करे आप जाई भी रखे आप तिस विच जंतु पाए के देखे थाप थाप किसनु कहिए नानका सब किछ आपे आप पौड़ी वड़े किया वड़ियाइया किछ कहना कह न जाए सो करता कादर करीम दे जी आरजक समाए साई कार कमावनी दूर छोड़ी तिन्ने पाए नानक एक ही बाहरी और दूजी नाहीं जाए सो करे जे तिसे रजाए सो करे जे तिसे रजाए सुध आसा दीवार दी 24वीं पौड़ी और आसा दीवार दी समाप्ति दी पौड़ी इस नाल भी दो श्लोक ने एक गुरु नानक देव जी महाराज दा एक दूजे पातशाह गुरु अंगद देव जी महाराज दा करीबन करीबन दोहां देच ख्यालां दी लड़ी इको ही चलदी है आपे भांडे साजियन आपे पूर्ण दे इत्थे गुरु नानक देव जी महाराज अकाल पुरख नूं एक कुम्हार नाल तशबीह देंदे नूं ते कुम्हार दी तरह उन्हें तरह तरह के जीवां दे भांडे घड़े ने देखदे आं कुम्हार घड़े बना रहा है मटकियां बना रहा है कसौरे बना रहा है कूजे बना रहा है किसी दे उत्ते बड़े सोहने ढंग की चित्रकारी कर रहा है किसी नूं उंजी सादा रहन देंदा पे है मामूली जिहा रंग जो है पा दिता है अनंत घड़े फिर ये घड़े वक वक लोगां दे घरां च गए किसे ने उहदे च दुध पा के रखे और किसे ने उस भांडे नूं अग ते धर दिता है दिन रात अग ते पे थले अग पई बलदी है इस नूं कबीर अपने ढंग नाल कहिंदे ने काहू में मोती मुकताहल काहू ब्याद लगाई कुमारे एक जो माटी गूंदी बौबिद बानी लाई काहू में मोती मुकताहल काहू ब्याद लगाई उस कुमार ने तरह तरह दे ये जुड़े भांडे बनाए ने किसे ने घर देच उसे ही भांडे दे अंदर मोतियां नू रखे होया है हीरियां नू छुपा के रखे है उस बने हुए भांडे देच पर कोई ओही भांडा अग दे उते चढ़े होया तपया पिया हे प्रभु ये जीवां दे भांडे जो तू साजे ने देखदे आ किसे दे अंदर ते ज्ञान दा हीरा चमकदा पिया किसे दे अंदर भगती दे मोती पए हुए ने किसे दे अंदर दैवी गुणा दे रतन पए ने पन्ने पए ने मूंगे जवाहरात पए ने पर कोई दुखां दी चुल्ले ते ही सड़दे पए ने और तप रहे ने दिन रात प्रभु भांडे ते तू ही बनाए ने साजना ते तेरी है पर एक कमाल दी साजना है किसे विच हीरे ते मोती ते कोई चुल्ले ते जो है चढ़े होया है साहिब श्री गुरु नानक देव जी महाराज कहिंदे ने मैं इस ढंग नाल देखदा पिया आपे भांडे साजियन आपे पूर्ण दे आप ही इन्हां भांडिया की साजना करदा है आप ही इन्हां नूं पाया तकमील तक लै जांदा है पर एक नी दुध समाई है एक चुल्ले रहन चले एक ना दे ते सांभ के दुध रख दिता जांदा है पर एक अग्नि ते चढ़े हुए ने पट्ठी ते पए ने अग ते ही पए ने अगर मनुख भांडे दी तरह है तो वाकई इस दे अंदर दैवी गुणा दा दुध भी पिया होवेगा और ये भांडे दी तरह है तो फिर चुल्ले भी चढ़िया होवेगा किधरे ना किधरे चुल्ले ते चढ़िया पिया होवेगा देखदे हां बहुते भांडे ते चुल्ले ते ही चढ़े हुए ने कोई किसे दुख दे कोई किसे दुख दे कोई किसे विपता च, कोई किसे विपता च। अक्सर ऐसा होंदा है कि मनुख अपनी अकल ज्यादा समझदा है, दूजे दा धन ज्यादा समझदा है। अपना दुख छोटा भी वड्डा मनदा है ते दूजे दा निक्का जिहा सुख भी बहुत वड्डा मन लैंदा है। ये मनुख दे देखण दे अपने जो है पैमाने ने। बाबा फरीद कहिंदे ने आम बंदियां दा ते कहना एक पासे, मैनू भी यह भुलेखा लग गया सी कि मैं दुखी हाँ जगत सुखी है, मेरे नालों सारा जगत सुखी है और दुखी हाँ तो केवल मैं। पर जद मेरी यह सोचनी सी उदों मैं खड्ड दे च खड़ा सी, दुनिया मैनू महल माड़ियां ते बैठी हुई दिखाई देंदी सी। सहज सहज मैं भी चढ़ना शुरू किया ते जद पहाड़ी दी शिखर ते पहुंचया, पहाड़ दी चोटी ते मैं पहुंचया तो मैं की देखया, दुखां दी अग ते घर घर दे च पई बलदी है। बाबे फरीद दा ए श्लोक बड़ा कीमती श्लोक है। आप कहिंदे ने फरीदा मैं जाणिया दुख मुझ को, दुख सवाया जग उच्चे चढ़ के देखया ता घर घर एहा अग। घर घर दे च मैनू भांडे चुल्ले ते चढ़े हुए दिखाई देंदे पए ने, घर घर दे च अग बलदी हुई दिखाई दे रही है। पर उच्चे चढ़ के देखया, बिना उचाई ते चढ़िया ये असलियत दिखाई नहीं देगी। ते उचाई है ज्ञान दी, उचाई है सूझ समझ दी। जद कोई मनुख सूझ समझ दी उच्ची टीसी ते पहुंचदा है, सारा जगत उसनू दुख दी लपेट दे दिखाई देंदा है। गुरु नानक देव जी महाराज ने ते ए फैसला कुन गल कर दिती है कि बाली रोवै नाए भतार, नानक दुखिया सब संसार। गुरु नानक देव जी महाराज दे ए दो वाक जगत प्रसिद्ध ने, नानक दुखिया सब संसार। ए बंदे सिर्फ तू ही दुखी नहीं, सारा जगत दुख दे च है। पर चुल्ले ते भी उसने जद कोई भांडे चाड़े ने, कुछ मकसद ते होवेगा, आखिर उसका कुछ ना कुछ ते मुदा होवेगा। एक सूफी का कहना है, जख्म जब भी कोई जहनो दिल पर लगा, जिंदगी की तरफ एक दरीचा खुला, हम भी गोया किसी साज के तार हैं, चोट खाते रहे गुनगुनाते रहे। जरब ना पुचाइए तंती साज ते, ता उस दे चों संगीत नहीं निकलता, गीत नहीं निकलता। अगर मनुख नो एक सितार मन लईए, अगर मनुख नो एक साज मन लईए, तो मैं देखे वही साज चंगे वजे ने जिन्हां दी तारां ते कोई जरब पहुंची है, जिन्हां दी तारां ते कोई चोट पहुंची है। जिन्हां दी तारां ते कोई चोट नहीं पहुंची, उन्हां दे संगीत ते अज तक नहीं निकल सकिया। वो साज एवें पए ने। दुनिया भर दे दार्शनिक भगत संत जन 99% ओही ने जो दुखां दी खाण दे चों निकले ने, जो गम दे डूंगियां धारावां दे चों मोतियां दी तरह जो है निकले ने। जापदा है ये भी एक प्रभु दी लोड़ सी। जैसे जरब पहुंचाए बिना साज दे चों संगीत नहीं निकलता, डूंगी धार दे डुबकी लाए बिना मोतियां दी प्राप्ति नहीं, इसे तरीके नाल दुख नू गहरे तल दे समझे बिना सुख दा अनुभव मानना भी बड़ा औखा है। यही कारण है कि विपरीत हालत परिपूर्ण परमात्मा ने बनाई है। इस वास्ते सुख दा बहुत वड्डा बोध उन्हानू ही प्राप्त होया है, उन्हानू ही मिले है जिन्हां कोल दुख दा बहुत वड्डा बोध सी। इस वास्ते दुख नू किधरे परमात्मा दी क्रोपी ना मन लई है। केतियां दुख भूख सदमार, ए भेदात तेरी दातार। तो महाराज कहिंदे इक नी दुध समाईए, इक चुल्ले रहन चले। इक ना देश ते दुध पिया, जमदियां ही राजकुमार, जमदियां ही ठाठ पाठ, जमदियां ही शानो शौकत, पर इक चुल्ले ते पए ने। ਅੱਗ ਤੇ ਜੋ ਹੈ ਪਏ ਨੇ, ਪਰ ਇਸ ਦੇ ਵਿੱਚ ਕਦੀ ਬਗੌਰ ਮੁਤਾਲਾ ਕਰੀਏ, ਜ਼ਿੰਦਗੀ ਦੇ ਵਿੱਚ ਕੋਈ ਚੁਣੌਤੀ ਨਾ ਆਵੇ, ਕੋਈ ਸੰਘਰਸ਼ ਨਾ ਆਵੇ, ਤੇ ਮਨੁੱਖ ਅੱਗੇ ਨਹੀਂ ਵੱਧਦਾ, ਅਗਾਂਹ ਨਹੀਂ ਵੱਧ ਸਕਦਾ। ਤੇ ਸਭ ਤੋਂ ਵੱਡਾ ਸੰਘਰਸ਼ ਹੈ ਦੁੱਖ। ਇਸ ਦੁੱਖ ਨੂੰ ਹੀ ਮਹਾਤਮਾ ਬੁੱਧ ਨੇ ਸਮਝਿਆ ਤੇ ਸਿਧਾਰਥ ਮਹਾਤਮਾ ਬਣ ਗਏ। ਇਸ ਦੁੱਖ ਤੋਂ ਹਿਰਦਾ ਪੀੜਤ ਹੋਇਆ, ਚਾਹੇ ਦੁੱਖ ਕਿਸੇ ਹੋਰ ਦਾ ਸੀ, ਆਪਣਾ ਨਹੀਂ ਸੀ। ਕਿਸੇ ਬੁੱਢੇ ਨੂੰ ਵੇਖਿਆ, ਕਿਸੇ ਦੀ ਲਾਸ਼ ਵੇਖੀ ਹੈ, ਮੁਰਝਾਇਆ ਹੋਇਆ ਫੁੱਲ ਵੇਖਿਆ, ਰੋਂਦੇ ਹੋਏ ਕੋਈ ਮਨੁੱਖ ਦੇਖ ਲੈਣੇ, ਦੁੱਖ ਤੇ ਦੂਜਿਆਂ ਦਾ ਸੀ, ਲੇਕਿਨ ਆਪਣੇ ਹਿਰਦੇ ਚ ਥਾਂ ਦਿੱਤੀ, ਆਪਣਾ ਹਿਰਦਾ ਰੋ ਉੱਠਿਆ, ਤੜਪ ਉੱਠਿਆ। ਸਿਧਾਰਥ ਜਦ ਰੋਇਆ, ਉਹਦੇ ਰੋਣ ਦੇ ਹੰਝੂਆਂ ਦੇ ਵਿੱਚ ਸਿਧਾਰਥ ਬਹਿ ਗਿਆ, ਮਹਾਤਮਾ ਬੁੱਧ ਪ੍ਰਗਟ ਹੋ ਗਿਆ। ਦੁੱਖ ਨੇ ਹੀ ਸਿਧਾਰਥ ਨੂੰ ਮਹਾਤਮਾ ਬੁੱਧ ਬਣਾ ਦਿੱਤਾ। ਤੋ ਸਿਧਾਰਥ ਜੈਸੇ ਤੇ ਕਈ ਰਾਜਕੁਮਾਰ ਨੇ, ਕੌਣ ਪੁੱਛਦਾ ਹੈ, ਇਤਿਹਾਸ ਦੇ ਵਿੱਚ ਵੀ ਨਾਮੋ ਨਿਸ਼ਾਨ ਮਿਟ ਗਏ ਨੇ, ਪਰ ਜਦ ਤੱਕ ਸੂਰਜ ਚੰਦ ਤਾਰੇ ਰਹਿਣਗੇ, ਮਹਾਤਮਾ ਬੁੱਧ ਨੂੰ ਮਿਟਾਉਣਾ ਬਹੁਤ ਔਖਾ ਹੈ। ਹੰਝੂਆਂ ਦੇ ਨਾਲ ਸਿਧਾਰਥ ਮਿਟ ਗਿਆ ਹੈ, ਮਹਾਤਮਾ ਬੁੱਧ ਪੈਦਾ ਹੋ ਗਿਆ, ਭਾਵੇਂ ਇਹ ਭਾਂਡਾ ਚੁੱਲ੍ਹੇ ਤੇ ਚੜਿਆ, ਪਰ ਚੁੱਲ੍ਹੇ ਤੇ ਚੜ ਕੇ ਅਮਰ ਹੋ ਗਿਆ, ਪੱਕ ਗਿਆ, ਪੁਖਤਾ ਹੋ ਗਿਆ। ਅਗਨੀ ਨੇ ਉਸ ਨੂੰ ਪੱਕਾ ਕਰ ਦਿੱਤਾ, ਹੋਰ ਮਜ਼ਬੂਤ ਕਰ ਦਿੱਤਾ। ਜਿਸ ਭਾਂਡੇ 'ਚ ਸਾਗ ਸਬਜ਼ੀ ਬਣਾਈ ਜਾਂਦੀ ਹੈ, ਪੁਰਾਣਾ ਜ਼ਮਾਨਾ, ਮਿੱਟੀ ਦੇ ਭਾਂਡੇ, ਔਰ ਜੋ ਜਿਤਨਾ ਜ਼ਿਆਦਾ ਅੱਗ 'ਤੇ ਚੜਿਆ ਹੋਇਆ ਭਾਂਡਾ ਹੁੰਦਾ ਸੀ, ਉਹ ਉਤਨਾ ਹੀ ਜ਼ਿਆਦਾ ਮਜ਼ਬੂਤ ਹੋ ਜਾਂਦਾ ਸੀ, ਉਹ ਉਤਨਾ ਹੀ ਜ਼ਿਆਦਾ ਜੋ ਹੈ ਪੱਕ ਜਾਂਦਾ ਸੀ, ਔਰ ਬਿਲਕੁਲ ਧਾਤੂ ਦੀ ਤਰ੍ਹਾਂ ਮਜ਼ਬੂਤ ਹੋ ਜਾਂਦਾ ਸੀ। ਤੋ ਉਹਨਾਂ ਮਨੁੱਖਾਂ ਦੇ ਅੰਦਰ ਬਹੁਤ ਵੱਡੀ ਪਕਿਆਈ ਦੇਖਣ ਨੂੰ ਮਿਲਦੀ ਹੈ, ਜਿਨ੍ਹਾਂ ਨੇ ਬਹੁਤ ਗਹਿਰੇ ਦੁੱਖ ਮਹਿਸੂਸ ਕੀਤੇ ਹੋਣ। ਲਾਜ਼ਮੀ ਨਹੀਂ ਕਿ ਦੁੱਖ ਉਹਨਾਂ ਦੀ ਝੋਲੀ 'ਚ ਆਉਣ, ਐਸਾ ਵੀ ਹੋ ਸਕਦਾ ਹੈ ਦੁੱਖ ਕਿਸੇ ਦਾ ਹੈ, ਮਹਿਸੂਸ ਆਪ ਕੀਤਾ ਹੈ, ਪੀੜਾ ਕਿਸੇ ਦੀ ਹੈ, ਪਰ ਮਹਿਸੂਸ ਆਪ ਕੀਤੀ ਹੈ। ਅਤੇ ਜਦ ਮਹਿਸੂਸ ਆਪ ਕੀਤੀ ਹੈ, ਤਾਂ ਆਪ ਤੇ ਚੁੱਲ੍ਹੇ 'ਤੇ ਬੈਠ ਗਿਆ, ਆਪ ਤੇ ਜੋ ਹੈ ਤੜਪਿਆ। ਤੋ ਮਹਾਰਾਜ ਕਹਿੰਦੇ ਨੇ, ਇੱਕ ਨੀ ਦੁੱਧ ਸਮਾਈ ਗਏ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਕਮਾਲ ਦੀ ਗੱਲ ਹੈ ਮਹਾਰਾਜ, ਮੈਂ ਦੇਖਦਾ ਇੱਕ ਤੇ ਸੋਹਣੇ ਬਿਸਤਰ ਤੇ ਸੁੱਤੇ ਪਏ ਨੇ, ਇੱਕ ਉਹਨਾਂ ਦੀ ਰਖਵਾਲੀ ਕਰਨ ਲਈ ਚੌਕੀਦਾਰ ਬਾਹਰ ਖੜੇ ਨੇ। ਸਾਰੀ ਰਾਤ ਜਾਗ ਕੇ ਕੋਈ ਸਾਰੀ ਰਾਤ ਕਿਸੇ ਨੂੰ ਸੁਲਾ ਰਿਹਾ, ਕੋਈ ਸਾਰੀ ਰਾਤ ਆਰਾਮ ਦੀ ਤੇ ਸੁਰੱਖਿਅਤ ਨੀਂਦ ਸੌਂ ਸਕੇ, ਕੋਈ ਸਾਰੀ ਰਾਤ ਬੇਰਾਮ ਹੋ ਕੇ ਜਾਗੇ ਹੈ, ਕੋਈ ਸਾਰੀ ਰਾਤ ਬੇਆਰਾਮੀ ਨਾਲ ਪਹਿਰਾ ਦਿੰਦਾ ਰਿਹਾ, ਇਸ ਵਾਸਤੇ ਕਿ ਸਾਰੀ ਰਾਤ ਕੋਈ ਆਰਾਮ ਨਾਲ ਸੌ ਸਕੇ। ਮਹਾਰਾਜ ਕਹਿੰਦੇ, ਮੈਂ ਹੈਰਾਨ ਹਾਂ, ਕਈਆਂ ਦਾ ਆਰਾਮ ਕਈਆਂ ਦੀ ਬੇਆਰਾਮੀ 'ਤੇ ਖੜਾ ਹੈ। ਇਸ ਵਾਸਤੇ ਜੋ ਆਰਾਮ ਦੇ 'ਚ ਹੈ, ਉਹ ਕਿਧਰੇ ਬਹੁਤ ਆਪਣੇ ਆਪ ਨੂੰ ਵੱਡਾ ਨਾ ਸਮਝ ਲਵੇ, ਉਹਦੀ ਸੁਰੱਖਿਆ ਅਤੇ ਉਸਦਾ ਬਹੁਤ ਵੱਡਾ ਆਰਾਮ ਕਿਸੇ ਦੀ ਬੇਆਰਾਮੀ 'ਤੇ ਖੜਿਆ ਹੈ। ਇੱਕ ਮੋਰੀ ਦੀ ਇੱਟ ਹੈ, ਥੱਲੇ ਦੀ ਇੱਟ ਹੈ, ਇੱਕ ਉੱਪਰ ਦੀ ਇੱਟ ਹੈ ਛੱਤ ਦੀ। ਦੀਵਾਰ ਦੀ ਉੱਪਰ ਦੀ ਇੱਟ ਸਭ ਤੋਂ ਉੱਚੀ ਦੀ ਇੱਟ, ਅਗਰ ਐਸਾ ਮਾਣ ਕਰੇ, ਇਹ ਇੱਟ ਤੂੰ ਸਭ ਤੋਂ ਥੱਲੇ, ਮੈਂ ਸਭ ਤੋਂ ਉੱਪਰ, ਇਸ ਵਾਸਤੇ ਮੈਂ ਵੱਡੀ ਹਾਂ ਤੂੰ ਛੋਟੀ ਹੈ, ਤੂੰ ਤੇ ਬਿਲਕੁਲ ਥੱਲੇ ਪਈ ਹੈ ਜ਼ਮੀਨ 'ਤੇ, ਇਹ ਮੈਨੂੰ ਦੇਖ, ਮੈਂ ਆਸਮਾਨ ਤੱਕ ਪਹੁੰਚ ਗਈ ਹਾਂ, ਮੈਂ ਬੁਲੰਦੀਆਂ ਨੂੰ ਛੂ ਲਿਆ, ਉਚਾਈਆਂ ਨੂੰ ਛੂ ਲਿਆ। ਪਰ ਹਕੀਕਤ ਇਹ ਹੈ ਕਿ ਕੋਈ ਇੱਟ ਥੱਲੇ ਨਾ ਹੋਵੇ ਤਾਂ ਕੋਈ ਇੱਟ ਉੱਪਰ ਵੀ ਨਹੀਂ ਜਾ ਸਕਦੀ। ਕਈਆਂ ਦਾ ਬਹੁਤ ਉੱਚਾ ਉੱਠਣਾ ਮਹਿਜ਼ ਇਸ ਵਾਸਤੇ ਹੈ ਕਿ ਕੁਛ ਥੱਲੇ ਨੇ। ਕੋਈ ਇੱਟਾਂ ਥੱਲੇ ਰਹਿਣ ਨੂੰ ਅਗਰ ਰਾਜ਼ੀ ਨਹੀਂ ਤਾਂ ਕਤਈ ਕੋਈ ਇੱਟਾਂ ਉੱਪਰ ਰਹਿ ਨਹੀਂ ਸਕਦੇ। ਇਹ ਪ੍ਰਭੂ ਦੀ ਇੱਕ ਲੀਲਾ ਕਿ ਇੱਟਾਂ ਕੁਝ ਥੱਲੇ ਵੀ ਚਾਹੀਦੀਆਂ ਨੇ, ਤਾਂ ਹੀ ਇੱਟਾਂ ਕੁਛ ਉੱਪਰ ਰਹਿ ਸਕਦੀਆਂ। ਕੁਛ ਇੱਕ ਦੋ ਮਨੁੱਖ ਬੇਆਰਾਮ ਦੇ ਵਿੱਚ ਵੀ ਚਾਹੀਦੇ ਨੇ, ਤਾਂ ਹੀ ਇੱਕ ਦੋ ਆਰਾਮ ਕਰ ਸਕਣਗੇ। ਇਸ ਤਰ੍ਹਾਂ ਦੀ ਲੀਲਾ, ਇਸ ਤਰ੍ਹਾਂ ਦਾ ਖੇਲ, ਮਹਾਰਾਜ ਕਹਿੰਦੇ ਮੈਂ ਇਹ ਖੇਲ ਦੇਖ ਕੇ ਹੈਰਾਨ ਹਾਂ ਕਿ ਇੱਕ ਆਰਾਮ ਨਾਲ ਸੌਂ ਰਹੇ ਨੇ ਅਤੇ ਇੱਕ ਸਾਰੀ ਰਾਤ ਬੇਆਰਾਮੀ ਨਾਲ ਖੜ੍ਹੇ ਹੋ ਕੇ ਉਹਨਾਂ 'ਤੇ ਪਹਿਰਾ ਪੈ ਦਿੰਦੇ ਨੇ। ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜ੍ਹੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਜਿਨ੍ਹਾਂ ਤੇ ਆਪਣੀ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ ਅਧਿਆਤਮਕ ਗੁਣਾਂ ਨਾਲ ਸ਼ਿੰਗਾਰ ਦਿੰਦਾ, ਸੰਵਾਰ ਦਿੰਦਾ। ਸਭ ਤੋਂ ਵੱਡਾ ਸ਼ਿੰਗਾਰ ਹੈ ਅਧਿਆਤਮਕ ਗੁਣ, ਅਧਿਆਤਮਕ ਜ਼ੇਵਰ, ਰੱਬੀ ਗੁਣਾਂ ਦੇ ਜ਼ੇਵਰ ਜਿਸਨੇ ਪਹਿਨ ਲਏ ਨੇ, ਉਸ ਤੋਂ ਵੱਡੀ ਸੁੰਦਰਤਾ ਜਗਤ ਵਿੱਚ ਕੋਈ ਹੋਰ ਹੈ ਨਹੀਂ। ਉਹ ਸਭ ਤੋਂ ਵੱਡਾ ਸਵਰਿਆ ਹੋਇਆ ਮਨੁੱਖ ਹੈ। ਦੂਜਾ ਸਲੋਕ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ, ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ। ਸਾਜਨਾ ਉਹ ਆਪ ਕਰਦਾ ਹੈ, ਰਕਸ਼ਾ ਉਹ ਆਪ ਕਰਦਾ ਹੈ, ਜਾਈ ਵੀ ਰੱਖੇ ਆਪ, ਆਪਣੀ ਜਾਈ ਹੋਈ, ਆਪਣੀ ਬਣਾਈ ਹੋਈ ਇਹਦੀ ਹਿਫਾਜ਼ਤ ਵੀ ਉਹ ਆਪ ਕਰਦਾ ਹੈ। ਪਹਾੜ ਨੇ, ਬ੍ਰਿਕਸ਼ ਨੇ, ਸਾਗਰ ਹੈ, ਗ੍ਰਹਿ ਨਛੱਤਰ ਨੇ, ਇਹ ਉਸਨੇ ਹੀ ਥੰਮ ਕੇ ਰੱਖੇ ਹੋਏ ਨੇ। ਤੇ ਜੇ ਇਤਨਾ ਵੱਡਾ ਪਸਾਰਾ ਉਸਨੇ ਥੰਮ ਕੇ ਰੱਖਿਆ ਹੈ ਤਾਂ ਇਹ ਬੰਦੇ ਤੈਨੂੰ ਵੀ ਉਸੇ ਨੇ ਹੀ ਥੰਮ ਕੇ ਰੱਖਿਆ ਹੈ। ਜ਼ਰਾ ਸੋਚ, ਇਹ ਤੇ ਕਈ ਦਫ਼ਾ ਕੋਡ ਕਿਰਲੀ ਐਸਾ ਸੋਚ ਲੈਂਦੀ ਹੈ ਕਿ ਮੈਂ ਸ਼ੈਤੀਰ ਦੇ ਥੱਲੇ ਨਾ ਹੋਵਾਂ ਤੇ ਸ਼ੈਤੀਰ ਗਿਰ ਜਾਏਗਾ। ਕਈ ਦਫ਼ਾ ਮੈਂ ਐਸਾ ਧਾਰਨਾ ਦੇ ਵਿੱਚ ਮਨੁੱਖਾਂ ਨੂੰ ਦੇਖਦਾ ਜੋ ਸੋਚਦੇ ਨੇ ਕਿ ਸ਼ਾਇਦ ਅਸੀਂ ਨਾ ਹੋਈਏ ਸੰਸਾਰ ਕਿਵੇਂ ਚੱਲੇਗਾ, ਅਸੀਂ ਨਾ ਹੋਈਏ ਪਰਿਵਾਰ ਕਿਵੇਂ ਚੱਲੇਗਾ, ਅਸੀਂ ਨਾ ਹੋਈਏ ਇਹ ਸੰਸਥਾ ਕਿਵੇਂ ਚੱਲੇਗੀ। ਪਰ ਦੇਖਣ ਦੇ ਵਿੱਚ ਆਉਂਦਾ ਜਦ ਉਹ ਨਹੀਂ ਰਹਿ ਜਾਂਦਾ ਤਾਂ ਸੰਸਾਰ ਤੇ ਚੱਲਦਾ ਹੀ ਰਹਿੰਦਾ, ਪਰਿਵਾਰ ਤੇ ਚੱਲਦਾ ਹੀ ਰਹਿੰਦਾ, ਸੰਸਥਾਵਾਂ ਤੇ ਚੱਲਦੀਆਂ ਹੀ ਰਹਿੰਦੀਆਂ ਨੇ। ਇਹਨੂੰ ਹੀ ਮਹਾਰਾਜ ਕਹਿੰਦੇ ਨੇ, ਕੇਤੀ ਗਈ ਦੇਖਵਾ ਜੇ ਵਜਾਏ, ਵਹੀ ਇੱਕ ਰੈਸੀ ਜੋ ਸਾਚਾ ਖੁਦਾ ਹੈ, ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ, ਤਿਸ ਵਿੱਚ ਜੰਤ ਉਪਾਏ ਕੇ ਦੇਖੇ ਥਾਪ ਉਤਾਪ। ਇਹ ਜਿਹੜੀ ਸ੍ਰਿਸ਼ਟੀ ਉਸਦੀ ਜਾਈ ਹੋਈ ਹੈ, ਇਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜੀਵਾਂ ਜਨਤਾ ਨੂੰ ਪੈਦਾ ਕਰਕੇ, ਮਾਰ ਕੇ, ਉਥਾਪ ਕੇ ਔਰ ਥਾਪਨਾ ਕਰਕੇ ਉਹ ਪਰਿਪੂਰਨ ਪਰਮਾਤਮਾ ਵੇਖਦਾ ਹੈ ਇਸ ਕੌਤਕ ਨੂੰ। ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ। ਹੁਣ ਇਸ ਤਰ੍ਹਾਂ ਦੀ ਫਰਿਆਦ ਕਿਸ ਦੇ ਅੱਗੋਂ ਕਰੀਏ ਕਿ ਹੇ ਪ੍ਰਭੂ, ਇੱਕ ਚੁੱਲ੍ਹੇ ਤੇ ਕਿਉਂ ਚੜੇ ਨੇ, ਇਕਨਾਂ ਵਿੱਚ ਦੁੱਧ ਕਿਉਂ ਹੈ, ਇੱਕ ਆਰਾਮ ਦੇ ਵਿੱਚ ਕਿਉਂ ਨੇ, ਇੱਕ ਬੇਆਰਾਮੀ ਦੇ ਵਿੱਚ ਕਿਉਂ ਨੇ। ਮਹਾਰਾਜ ਕਹਿੰਦੇ ਨੇ, ਜਦ ਸਾਰੀ ਸਾਜਨਾ ਉਸਦੀ, ਸਾਰੀ ਬਣਤਰ ਉਸਦੀ, ਤਾਂ ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ। ਜਦ ਆਪ ਹੀ ਉਹ ਆਪ ਹੈ ਜੋ ਚੁੱਲ੍ਹੇ ਤੇ ਚੜਿਆ ਹੈ ਉਹਦੇ ਵਿੱਚ ਵੀ ਉਹ ਆਪ ਹੈ, ਔਰ ਜਿਹਦੇ ਵਿੱਚ ਦੁੱਧ ਪਿਆ ਹੈ ਉਹਦੇ ਵਿੱਚ ਵੀ ਆਪ ਹੈ, ਜੋ ਬੇਰਾਮ ਹੋ ਕੇ ਖੜਾ ਹੈ ਉਹਦੇ ਵਿੱਚ ਵੀ ਉਹ ਆਪ ਬੈਠਾ ਹੈ, ਜੋ ਆਰਾਮ ਨਾਲ ਸੁੱਤਾ ਹੋਇਆ ਹੈ ਉਸਦੇ ਵਿੱਚ ਵੀ ਉਹ ਆਪ ਬੈਠਾ ਹੈ। ਤੇ ਜਿਸ ਦਿਨ ਐਸਾ ਪ੍ਰਤੀਤ ਹੋ ਜਾਏ, ਮਹਿਸੂਸ ਹੋ ਜਾਏ, ਕਮ ਸੇ ਕਮ ਉਸ ਮਨੁੱਖ ਦੇ ਗਿਲੇ ਜਿਹੜੇ ਮੁੱਕ ਜਾਂਦੇ ਨੇ। ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ। ਪੌੜੀ ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਈ। ਪ੍ਰਭੂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਕਿਸ ਕਰਕੇ ਵੱਡਾ ਹੈ? ਵਡਿਆਈਆਂ ਕਰਕੇ ਵੱਡਾ ਹੈ, ਗੁਣਾਂ ਕਰਕੇ ਵੱਡਾ ਹੈ। ਪਰ ਉਸਦੀਆਂ ਵਡਿਆਈਆਂ ਕਹਿਣ ਦੇ ਵਿੱਚ ਨਹੀਂ ਆਉਂਦੀਆਂ। ਪੂਰਨ ਤੌਰ ਤੇ ਉਸਨੂੰ ਬਿਆਨ ਕਰਨਾ ਬੜਾ ਕਠਿਨ ਹੈ, ਬਹੁਤ ਔਖਾ ਹੈ। ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਏ। ਕੁਰਾਨ ਸ਼ਰੀਫ ਨੇ ਆਪਣੇ ਢੰਗ ਨਾਲ ਉਸਦੀਆਂ ਵਡਿਆਈਆਂ ਨੂੰ ਬਿਆਨ ਕੀਤਾ ਹੈ। ਗੀਤਾ ਨੇ ਆਪਣੇ ਢੰਗ ਨਾਲ ਉਸਦੇ ਗੁਣ ਜਗਤ ਦੇ ਸਾਹਮਣੇ ਰੱਖੇ ਨੇ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ, ਧੰਮਪਦ ਹੈ, ਬਾਈਬਲ ਹੈ, ਉਹ ਆਪਣੇ ਢੰਗ ਨਾਲ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨ ਇਹ ਬਾਣੀ, ਜਿਸ ਵਿੱਚ ਬੈਠੇ ਅਨੰਤ ਭਗਤ ਇਹ ਵੱਖ ਵੱਖ ਢੰਗ ਨਾਲ ਪ੍ਰਭੂ ਦੇ ਗੀਤ ਗਾ ਰਹੇ ਨੇ, ਉਹਦੇ ਗੁਣਾਂ ਦਾ ਉਚਾਰਨ ਕਰ ਰਹੇ ਨੇ। ਔਰ ਗੁਣਾਂ ਦਾ ਬਾਰ ਬਾਰ ਉਚਾਰਨ ਕਰਨਾ ਮਹਿਜ਼ ਇਸ ਵਾਸਤੇ ਹੈ ਕਿ ਕਿਸੇ ਤਰੀਕੇ ਨਾਲ ਮਨੁੱਖ ਦੇ ਉੱਤੇ ਗੁਣਾਂ ਦਾ ਪ੍ਰਭਾਵ ਪੈ ਜਾਏ। ਜਿਸ ਦਿਨ ਗੁਣਾਂ ਦਾ ਪ੍ਰਭਾਵ ਪੈਂਦਾ ਹੈ ਉਸ ਦਿਨ ਮਨੁੱਖ ਦੇ ਅੰਦਰ ਅਦਬ ਵੀ ਪੈਦਾ ਹੋ ਜਾਂਦਾ ਹੈ, ਸਤਿਕਾਰ ਵੀ ਪੈਦਾ ਹੋ ਜਾਂਦਾ ਹੈ। ਬਸ ਗੁਣਾਂ ਨੂੰ ਬਾਰ ਬਾਰ ਰਿਪੀਟ ਕਰਨਾ, ਦੁਹਰਾਉਣਾ ਇਸ ਵਾਸਤੇ ਹੈ ਕਿ ਗੁਣਾਂ ਦਾ ਮਨੁੱਖ ਦੇ ਉੱਤੇ ਪ੍ਰਭਾਵ ਪੈ ਜਾਏ ਔਰ ਮਨੁੱਖ ਜੀਵੇ ਈਸ਼ਵਰੀ ਪ੍ਰਭਾਵ ਹੇਠ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਲੋਕੀ ਸੁਣ ਕੇ ਐਸਾ ਕਹਿ ਰਹੇ ਨੇ। पर किन्ना कु वड्डा है अगर देखिया होवे ते आखण। अज तक उसकी पूरी दी पूरी वड्याई देखण विच नहीं आई। देखण तो मुराद ये है कि पूरे का पूरा दृष्टि विच नहीं आया, पूरे का पूरा जबान ते नहीं आ सकया। सुन सुन के लोगों ने वड्डा उसनू जरूर आख्या और वड्डा उसनू जरूर अनुभव किया है, पर उहदे उरार पार का नहीं पता चलिया। तो महाराज कहिंदे ने वड्डे कियां वड्याईआं, किछ कहना कहन न जाए, सो करता कादर करीं दे जीआं रिजक समाए। वो जगत का करता है, कुदरत दे चरमे आया है, करीम बख्शिंद है, दे जीआं रिजक समाए ते सारे जीवां नूं रोजी देण वाला है। गुरु गोबिंद सिंह जी महाराज कहिंदे ने राजक रहिंद है के रोजी देहिंद है। निरा तू जीवन ही नहीं दिता, निरा तू परिवार ही नहीं दिता, निरे तू मित्र ते धन संपदा ही नहीं दिती। हे प्रभु सच ए है कि रोजी देहिंद भी तू ही है, राजक रहिंद भी तू ही है। तो महाराज कहिंदे ने वख वख जीवां नूं रोजी भी तू आप ही दे रहे हैं। ईरान दे प्रसिद्ध सूफी फकीर जनाब शेख सादी साहब कहिंदे ने गमे रोजी मखुर मजन औरा के दफ्तर रा के पेशे अस्तिफल एजद कल कुनद पस्ताने मादर रा। होर कोई गम करना है ते कर ले, पर रोजी दा गम ना करें, रिजक दा गम ना करें। क्यों? गमे रोजी मखुर मजन औरा के दफ्तर रा के पेशे अस्तिफल एजद कल कुनद पस्ताने मादर रा। बच्चे दा जन्म बाद देच है, तिफल दा जन्म बाद देच है, मां दे अस्तना देच दूध पहले है। तो इत्थों क्यों नहीं प्रेरणा लेंदा कि रिजक पहले है जनक बाद देच है। आया तू जगत देच बाद देच है, पर तेरी रोजी पहले आ गई है। इसनू सतगुरु कहिंदे ने पहले देते रिजक संभाहा, पाछे देते जंत उबाहा। जीव जंतु बाद विच पैदा होंदे ने, उन्हां दा रिजक पहले आउंदा है। इनू साहिब गुरु अर्जन देव जी महाराज ने भी अपने ढंग नाल बयान किया है कि प्रथमे माखन पाछे दूध, मैलू कीनो साबन सूद। प्रथमे माखन मां दे अस्थन पहले ने, दूध बाद विच है, बच्चे दा जन्म बाद विच है, उदी रोजी पहली है। एक बच्चे दुते ये जो नियम लागू है, वड्डे ते जवान ते पशु पक्षियां ते परिंद चरिंद ते बनस्पति ते सब कुछ ते ये नियम लागू है। उन्हां दी होंद बाद विच प्रगट होई है, रोजी पहले आई है। ते जद कोई रोजी दी चिंता करदा है, दरअसल खामखा दिल दिमाग दुते बोझ सहेड़दा है। सिर सिर रिजक संभाहे ठाकर, काहे मन भव करया। भगत धन्ना जी ते इत्थे तक कहिंदे ने पाखाण कीट गुपत होय रहता, ताचो मार्ग नाही कहे धन्ना पूरन ताहू को, मत रे जिए डराई। ऐ जी भूल के भी डरी ना, पत्थर दे अंदर कीड़ा है, बाहर आण दा कोई द्वार भी नहीं, पर उनू अंदर ही रिजक देई जांदा है। ते जिसनू ऐसी थां ते रिजक देंदा होवे, ओ तैनू रिजक नहीं देवेगा। तू ऐसा क्यों सोचदा है, तू ऐसा क्यों विचार करदा है? सो करता कादर करीम दे जियां रिजक समाए, साई कार कमावणी दुर छोड़ी तिन्ने पाए। मनुख आखर ओही कार कमावंदा है जो पूर्वले संस्कारां दे मुताबक इस दे मस्तक ते लिखी आउंदी है। भाव जन्म दर जन्म जो बने हुए संस्कार ने, वो एक ऐसी रेखा बन जाती है कि मनुख बार बार फिर उसे ची चलता है। ये भी एक प्रभु दी नियमावली है। जप तप दे नाल पुरातन बने हुए संस्कारां नूं मिटा के नवी रेखा बनानी है, ताकि सागर तक पहुंच सके। जिहड़ी पाणी दी रेखा विपरीत दशा च बन गई है सागर तो, सागर नाल मिलना औखा हो सकता है, रस्ते च सुख सड़ जाए। तो साहिब कहिंदे ने धुर दरगाहों संस्कारां दी रेखा जिन्हां दे मस्तक ते जैसी पई है, ਉਹ ਉਸ ਤਰ੍ਹਾਂ ਦੀ ਕਾਰ ਕਮਾਈ ਜਾ ਰਹੇ ਨੇ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ। ਮਹਾਰਾਜ ਕਹਿੰਦੇ ਉਸ ਇੱਕ ਤੋਂ ਬਿਨਾਂ ਹੋਰ ਕੋਈ ਐਸੀ ਦੂਜੀ ਜਗ੍ਹਾ ਨਹੀਂ ਜਿੱਥੇ ਮਨੁੱਖ ਮੰਗੇ, ਫਰਿਆਦ ਕਰੇ। ਉਸ ਇੱਕ ਤੋਂ ਬਿਨਾਂ ਐਸੀ ਹੋਰ ਕੋਈ ਦੂਜੀ ਜਗ੍ਹਾ ਹੀ ਨਹੀਂ ਜਿਹਦੇ ਅੱਗੋਂ ਵਡਿਆਈਆਂ ਦਾ ਉਚਾਰਨ ਹੋਵੇ। ਐਸਾ ਨਾ ਕੋਈ ਹੋਰ ਕਾਦਰ ਹੈ, ਨਾ ਕੋਈ ਉਸ ਵਰਗਾ ਹੋਰ ਕੋਈ ਕਰੀਮ ਹੈ ਤੇ ਰਹੀਮ ਹੈ, ਨਾ ਹੀ ਕੋਈ ਉਸ ਵਰਗਾ ਹੋਰ ਇਤਨਾ ਕੋਈ ਵੱਡਾ ਹੈ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾ ਹੀ ਜਾਏ, ਸੋ ਕਰੇ ਜੇ ਤਿਸੇ ਰਜਾਏ। ਜਗਤ ਵਿੱਚ ਪਰਿਪੂਰਨ ਪਰਮਾਤਮਾ ਉਹੀ ਕੁਛ ਕਰ ਰਿਹਾ ਜੋ ਉਸਦੀ ਰਜ਼ਾ ਹੈ, ਜੋ ਉਸਦੀ ਮਰਜ਼ੀ ਹੈ, ਜੋ ਉਸਦਾ ਭਾਣਾ ਹੈ। ਮੂਲ ਉਪਦੇਸ਼ ਉਸਦੀ ਰਜ਼ਾ ਦੇ ਚ ਰਹਿਣਾ ਹੈ, ਉਸਦੀ ਮਰਜ਼ੀ ਦੇ ਅਨੁਕੂਲ ਚੱਲਣਾ ਹੈ। ਇਹ ਆਸਾ ਦੀਵਾਰ ਪ੍ਰਾਚੀਨ ਸਮੇਂ ਤੋਂ ਗੁਰੂ ਘਰ ਵਿੱਚ ਅੰਮ੍ਰਿਤ ਵੇਲੇ ਗਾਇਨ ਕੀਤੀ ਜਾਂਦੀ ਹੈ। ਇਹਦੇ ਨਾਲ ਇਹ ਸ਼ਬਦ ਜੁੜ ਗਏ ਨੇ ਕਿ ਆਸਾ ਪੂਰਨ ਕਰਨ ਵਾਲੀ ਬਾਣੀ ਹੈ। ਇਸ ਦੇ ਜਿਹੜੇ ਸਲੋਕ ਨੇ, ਇਸ ਦੇ ਜਿਹੜੀਆਂ ਪੌੜੀਆਂ ਨੇ, ਵਹਿਮ ਤੋਮਾਤ ਭਰਮ ਮਨੁੱਖ ਦੇ ਮਨ ਚੋਂ ਦੂਰ ਕਰ ਦਿੰਦੇ ਨੇ। ਗੁਰੂ ਨਾਨਕ ਦੇ ਇਹ ਬੋਲ, ਆਸਾ ਦੀ ਵਾਰ ਦੀ ਇਹ ਬਾਣੀ ਸ਼ੋਲੇ ਨੇ, ਇਹ ਕੋਈ ਬੁਝੀ ਹੋਈ ਰਾਖ ਨਹੀਂ। ਆਸਾ ਦੀ ਵਾਰ ਦੇ ਸਲੋਕਾਂ ਦੇ ਸਾਹਮਣੇ ਫੋਕੇ ਵਹਿਮ ਤੋਮਾਤ ਦਾ ਰਹਿਣਾ ਬੜਾ ਕਠਿਨ ਹੈ, ਔਰ ਫੋਕੀਆਂ ਮਨੋਤਾਂ ਇਹਦੇ ਸਾਹਮਣੇ ਨਹੀਂ ਰਹਿ ਸਕਣਗੀਆਂ। ਆਦਿ ਕਾਲ ਤੋਂ ਮਹਾਂਪੁਰਸ਼ ਐਸਾ ਸਮਝਦੇ ਰਹੇ ਨੇ ਕਿ ਅੰਮ੍ਰਿਤ ਵੇਲੇ ਜੋ ਆਸਾ ਦੀਵਾਰ ਗਾਇਨ ਕਰਦੇ ਨੇ, ਔਰ ਅੰਮ੍ਰਿਤ ਵੇਲੇ ਜੋ ਆਸਾ ਦੀਵਾਰ ਨੂੰ ਭਾਵਨਾ ਨਾਲ ਸੁਣਦੇ ਨੇ, ਉਹਨਾਂ ਦੀਆਂ ਸਾਰੀਆਂ ਹੀ ਆਸਾਵਾਂ ਪੂਰੀਆਂ ਹੋ ਜਾਂਦੀਆਂ ਨੇ। ਉਹਨਾਂ ਦੇ ਮਨ ਵਿੱਚ ਫਿਰ ਕੋਈ ਵੀ ਪ੍ਰਬਲ ਇੱਛਾ ਜੋ ਤਣਾਅ ਬਣ ਕੇ, ਬੋਝ ਬਣ ਕੇ ਰਹੇ, ਨਹੀਂ ਰਹਿੰਦੀ। ਉਹਨਾਂ ਦੀ ਪ੍ਰਾਪਤੀ ਵਾਸਤਵਿਕ ਪਰਮਾਤਮਾ ਦੀ ਹੋ ਜਾਂਦੀ ਹੈ, ਤੇ ਪਰਮਾਤਮਾ ਦੀ ਪ੍ਰਾਪਤੀ ਇਹ ਹੈ ਕਿ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਐਸਾ ਅਗਮ, ਐਸਾ ਅਪਾਰ ਜਦ ਆਸਾ ਦੀਵਾਰ ਦੀ ਬਾਣੀ ਦੁਆਰਾ ਪ੍ਰਾਪਤ ਹੋ ਜਾਂਦਾ ਹੈ, ਤਾਂ ਅੰਦਰ ਕੋਈ ਇੱਛਾ ਨਹੀਂ ਰਹਿੰਦੀ, ਅੰਦਰ ਕੋਈ ਤਮੰਨਾ ਨਹੀਂ ਰਹਿੰਦੀ। ਇਹ ਸਾਰੇ ਸਲੋਕ ਅਗੰਮੀ ਸਲੋਕ ਨੇ, ਇਹਨਾਂ ਨਾਲ ਜੁੜੀਆਂ ਹੋਈਆਂ ਪੌੜੀਆਂ ਨੇ 24। ਲੇਕਿਨ ਇਸ ਢੰਗ ਦੀ ਵੀ ਗੁਰਦੁਆਰਿਆਂ 'ਚ ਮਰਿਆਦਾ ਹੈ ਕਿ 24 ਛੰਦ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੋੜ ਕੇ ਪੜ੍ਹੇ ਜਾਂਦੇ ਨੇ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਕੇਵਲ ਪੌੜੀਆਂ ਨੇ ਅਤੇ ਇਹ ਸਲੋਕ ਨੇ। ਔਰ ਇਹ ਸਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ, ਅਤੇ ਪੌੜੀਆਂ ਸਾਰੀ ਦੀਆਂ ਸਾਰੀਆਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ, ਜਿਨ੍ਹਾਂ ਜਿਨ੍ਹਾਂ ਨੇ ਵੀ ਭਾਵਨਾ ਨਾਲ ਇਸ ਵਿਚਾਰ ਨੂੰ ਸਰਵਨ ਕਰਨਾ ਹੈ। ਉਮੀਦ ਹੈ ਸਤਿਗੁਰੂ ਉਹਨਾਂ ਦੀ ਆਸਾਵਾਂ ਨੂੰ ਭਾਗ ਲਾਵਣਗੇ, ਉਹਨਾਂ ਦੀਆਂ ਭਾਵਨਾਵਾਂ ਨੂੰ ਪੂਰਨ ਕਰਨਗੇ। ਸੁਧ